अब मोहे सर्व कुशल कर मानिया, अब मोहे सर्व कुशल कर मानिया। शांत भई जब गोविंद जानिया, शांत भई जब गोविंद जानिया, जब गोविंद जान। अब मोहे सर्व कुशल कर मानिया, अब मोहे सर्व कुशल कर मानिया। जमते उलट भये हैं राम, जमते उलट भये हैं राम, दुख बिन से सुख कियो विश्राम, दुख बिन से सुख कियो विश्राम। बैरी उलट भये हैं मीता, बैरी उलट भये हैं मीता, सकत उलट सो जन पे चीता, सकत उलट सो जन पे चीता, सो जन पे चीता। अब मोहे सर्व कुशल कर मानिया, अब मोहे सर्व कुशल कर मानिया। तन में होती कोटि उपाद, तन में होती कोटि उपाद, उलट भई सुख सहज समाद, उलट भई सुख सहज समाद। आप पछाने आपे आप, आप पछाने आपे आप, आप रोग नाम व्यापे तीनों तापे। रोग नाम व्यापे तीनों तापे, तीनों ताप अब मोहे सर्व कुशल कर मानिया। अब मोहे सर्व कुशल कर अब मन उलट सनातन हुआ। अब मन उलट सनातन हुआ तब जानिया जब जीवत तब जानिया जब जीवत हुआ। कहो कबीर सुख सहज समा, कहो कबीर सुख सहज समाओ। आप ना डरो ना अवर डराओ, आप ना डरो ना अवर अवर डरा। अब मोहे सर्व कुशल कर मानिया, अब मोहे सर्व कुशल कर मानिया, अब मोहे सर्व कुशल कर मानिया।
भगत कबीर भी बोले जदों मेरे ते गुर प्रसाद वरते है, जदों मैं जाप तो जप की यात्रा शुरू की थी, पहचान हो गई। एक बेनती करा, जिनी देर तक रसना बोलती है ना उसनु जाप कहिंदे ने, पर रसना बोलते बोलते जे सुरत नाल जुड़ जाए फिर जाप तो जप की यात्रा शुरू हो जाती है। आखो भाई जिनी देर तक जाप हुंदा है उदों असी अवस्था ते पहुँचते हाँ, रसना पितर हुंदी है। जाप जपदे जपदे पहलों तुन में ध्यान फिर ध्यान मैं जाने आ। एक बेनती करा, जानन लई जप चाहिए है। जप का अखरी अर्थ की है जानना। गुरु ने जप दिता ही इसे करके है कि जिसन मैं जपा उसन जान लव। जानन लई भगत कबीर बोले शांत पई जब गोबिंद जाने आ, पहचान हो गई गुरु राही पहचान होगी। एक बेनती करन लगे, अंबाले शहर के अंदर कितने क बंदे रोजाना नवें आते होंगे, कितने क रोजाना इत्थों चले जाते होंगे, कितने क बंदियां दे घरां विच जीवन ने जन्म लिया होएगा, ते कई जीव शमशान घाट भी चले जाते होंगे। लेकिन ये दसो किसे ते जानता ਕਿਸੇ 'ਤੇ ਆਉਣ ਦਾ, ਕਿਸੇ 'ਤੇ ਜਨਮ ਦਾ, ਕਿਸੇ 'ਤੇ ਮਰਨ ਦਾ ਕਿਤਨਾ ਕੁ ਦੁੱਖ ਹੁੰਦਾ ਹੈ। ਲੇਕਿਨ ਜਿਸ ਨਾਲ ਮੈਂ ਅਤੇ ਮੇਰੀ ਜੁੜ ਜਾਏ ਉੱਥੇ ਦੁੱਖ ਵੀ ਹੈ, ਉੱਥੇ ਸੁੱਖ ਵੀ ਹੈ। ਆਖੋ ਵਾਹਿਗੁਰੂ, ਮੈਂ ਜੁੜ ਗਈ, ਮੇਰੀ ਜੁੜ ਗਈ, ਫਿਰ ਸੁੱਖ ਵੀ ਜਾਪਦਾ ਅਤੇ ਦੁੱਖ ਵੀ। ਮੇਰਾ ਕੋਈ ਆ ਜਾਏ ਮੈਂ ਖੁਸ਼ ਹਾਂ, ਮੇਰਾ ਕੋਈ ਚਲਾ ਜਾਏ ਮੈਂ ਦੁਖੀ ਹਾਂ। ਮੈਂ ਅਤੇ ਮੇਰੀ ਜੁੜ ਗਈ, ਮੇਰੇ ਘਰ ਕੋਈ, ਮੇਰਿਆਂ ਦੇ ਘਰ ਕੋਈ ਜਨਮ ਲੈ ਲਵੇ, ਵਧਾਈਆਂ ਦੇਣਾ। ਮੇਰਿਆਂ ਘਰਾਂ ਵਿੱਚ ਕੋਈ ਸੰਸਾਰ ਤੋਂ ਤੁਰ ਜਾਏ ਮੈਨੂੰ ਦੁੱਖ ਹੁੰਦਾ ਹੈ। ਇਸ ਦਾ ਭਾਵ ਦੁੱਖ ਅਤੇ ਸੁੱਖ ਉੱਥੇ ਹੀ ਹੈ ਜਿੱਥੇ ਮੈਂ ਅਤੇ ਮੇਰੀ ਹੈ। ਆਖੋ ਵਾਹਿਗੁਰੂ, ਜਿੱਥੇ ਮੈਂ ਅਤੇ ਮੇਰੀ ਨਹੀਂ ਹੁੰਦਾ ਬਹੁਤ ਕੁਛ ਹੈ, ਉੱਥੇ ਦੁੱਖ ਅਤੇ ਸੁੱਖ ਦਾ ਅਨੁਭਵ ਨਹੀਂ ਹੁੰਦਾ। ਆਖੋ ਵਾਹਿਗੁਰੂ, ਇਹ ਮੈਂ ਅਤੇ ਮੇਰੀ ਹੀ ਮੋਹ ਹੈ। ਜਿੱਥੇ ਮੋਹ ਹੈ ਉੱਥੇ ਦੁੱਖ ਵੀ ਹੈ, ਉੱਥੇ ਸੁੱਖ ਵੀ ਹੈ। ਗੁਰਮੁਖ ਨੂੰ ਵੀ, ਸਾਧੂ ਨੂੰ ਵੀ, ਗਿਆਨੀ ਨੂੰ ਵੀ ਮੋਹ ਤਾਂ ਆਉਂਦਾ। ਆਖੋ ਵਾਹਿਗੁਰੂ, ਮੇਰੇ ਗੁਰੂ ਦੇ ਘਰ ਵੀ ਸਾਹਿਬਜ਼ਾਦੇ ਹੋਏ ਹਨ, ਪਿਆਰ ਉਹਨਾਂ ਨੇ ਵੀ ਕੀਤਾ ਹੋਣਾ, ਇਸ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਗੁਰਮੁਖਾਂ ਨੂੰ, ਗਿਆਨੀਆਂ ਨੂੰ, ਭਗਤਾਂ ਨੂੰ ਮੋਹ ਆਉਂਦਾ, ਲੇਕਿਨ ਇੱਕ ਝਟਕਾ ਦੇ ਕੇ ਚਲਾ ਜਾਂਦਾ ਹੈ। ਆਖੋ ਵਾਹਿਗੁਰੂ, ਪਰ ਅਸੀਂ ਤੁਸੀਂ ਕਿਉਂ ਦੁਖੀ ਹਾਂ? ਕਿਉਂਕਿ ਮੋਹ ਨੇ ਸਾਡੇ ਘਰ ਪੱਕਾ ਟਿਕਾਣਾ ਹੀ ਬਣਾਇਆ ਹੋਇਆ। ਆਖੋ ਵਾਹਿਗੁਰੂ, ਜਾਂਦਾ ਨਹੀਂ। ਬਸ ਦੁੱਖ ਅਤੇ ਸੁੱਖ ਦਾ ਭਾਵ ਇਹ ਹੈ ਕਿ ਸਾਡੇ ਤੁਹਾਡੇ ਘਰ ਮੈਂ ਅਤੇ ਮੇਰੀ ਨੇ ਪੱਕਾ ਟਿਕਾਣਾ ਬਣਾਇਆ ਹੋਇਆ, ਪੱਕਾ ਹੀ ਟਿਕਾਣਾ ਬਣਾ ਲਿਆ। ਲੇਕਿਨ ਗੁਰਮੁਖ, ਭਗਤ, ਗਿਆਨੀ, ਬ੍ਰਹਮ ਗਿਆਨੀ, ਉਹ ਮੋਹ ਨੂੰ ਪੱਕਾ ਟਿਕਾਣਾ ਨਹੀਂ ਬਣਾਉਣ ਦਿੰਦੇ। ਆਖੋ ਵਾਹਿਗੁਰੂ, ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਸੰਸਾਰ ਦੇ ਜੀਵਾਂ ਨਾਲ ਪਿਆਰ ਕਰਦੇ ਨੇ। ਆਖੋ ਵਾਹਿਗੁਰੂ, ਸਾਰਿਆਂ ਨੂੰ ਆਪਣਾ ਮੰਨਦੇ ਨੇ, ਸਾਰੇ ਪਰਮਾਤਮਾ ਦੀ ਜੋਤ ਵੇਖਦੇ ਨੇ, ਕਿਸੇ ਨਾਲ ਨਫ਼ਰਤ ਨਹੀਂ। ਲੇਕਿਨ ਉਹ ਪੱਕਾ ਟਿਕਾਣਾ ਨਹੀਂ ਬਣਾਉਂਦਾ। ਦੁੱਖ ਅਤੇ ਸੁੱਖ ਦਾ ਮੇਰੇ ਗੁਰੂ ਨੇ ਗਿਆਨ ਦਿੱਤਾ ਹੈ, ਦੁੱਖ ਅਤੇ ਸੁੱਖ ਉੱਥੇ ਹੈ, ਦੁੱਖ ਅਤੇ ਸੁੱਖ ਦਾ ਉੱਥੇ ਅਨੁਭਵ ਹੈ ਜਿੱਥੇ ਮੈਂ ਅਤੇ ਮੇਰੀ ਹੈ। ਕਹਿੰਦੇ ਆਹ, ਮੈਂ ਤੈਨੂੰ ਗੁਰੂ ਦਾ ਗਿਆਨ ਦਿਆਂ, ਗੁਰੂ ਦੇ ਸ਼ਬਦ ਨੂੰ ਕਮਾ, ਗੁਰੂ ਦੇ ਸ਼ਬਦ ਦੇ ਅਨੁਭਵ ਵਿੱਚ ਜਾ, ਇਹ ਤੂੰ ਗੁਰੂ ਦੇ ਸ਼ਬਦ ਨੂੰ ਕਮਾ ਲਏਗਾ, ਗੁਰੂ ਦੇ ਸ਼ਬਦ ਦੇ ਅਨੁਭਵ ਨੂੰ ਜਾਣ ਲਏਗਾ, ਅਤੇ ਤੂੰ ਵੀ ਕਹੇਗਾ ਮੈਂ ਵੀ ਕਵਾਂਗਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਵਿੱਚ ਰਹਿਣ ਵਾਲਾ ਹਾਂ। ਨਾ ਤੁਸੀਂ ਸਰੀਰ ਹੋ, ਨਾ ਮੈਂ ਸਰੀਰ ਹਾਂ, ਤੁਸੀਂ ਵੀ ਸਰੀਰ ਵਿੱਚ ਰਹਿਣ ਵਾਲੇ ਹੋ, ਮੈਂ ਵੀ ਸਰੀਰ ਵਿੱਚ ਰਹਿਣ ਵਾਲਾ ਹਾਂ। ਇਸ ਕਰਕੇ ਤੁਹਾਡੇ ਅਤੇ ਮੇਰੇ ਦਰਮਿਆਨ ਉਹੀ ਹੈ ਜਿਸ ਨੇ ਮੈਨੂੰ ਜੀਵਨ ਦਿੱਤਾ ਹੈ। ਆਖੋ ਵਾਹਿਗੁਰੂ, ਦੁੱਖ ਅਤੇ ਸੁੱਖ ਦਾ ਕਾਰਨ ਜੇ ਮੇਰੇ ਗੁਰੂ ਨੇ ਸਮਝਾਇਆ, ਜੇ ਗੁਰੂ ਸ਼ਬਦ ਨੂੰ ਕਮਾਏਗਾ, ਗੁਰੂ ਸ਼ਬਦ ਨੂੰ ਕਮਾ ਕੇ ਅਤੇ ਮੈਂ ਅਤੇ ਮੇਰੀ ਤੋਂ ਮੁਕਤ ਹੋ ਜਾਏਗਾ। ਆਖੋ ਵਾਹਿਗੁਰੂ, ਉਹ ਕਿਵੇਂ? ਅਗਲਾ ਸਵਾਲ ਕਰਦੇ ਹਨ, ਥੋੜ੍ਹੇ ਜਿਹੇ ਵਿਸ਼ੇ ਨੂੰ ਮੈਂ ਖੋਲ੍ਹਣਾ ਚਾਹੁੰਦਾ ਥੋੜ੍ਹੇ ਜਿਹੇ ਸਮੇਂ ਵਿੱਚ, ਉਹ ਕਿਵੇਂ? ਧਿਆਨ ਦੇਣਾ, ਬੰਸਰੀ ਵੱਜਦੀ ਸੀ, ਵੱਜਦੀ ਗਈ, ਵੱਜਦੀ ਗਈ, ਵੱਜਦੀ ਗਈ, ਬੰਸਰੀ ਵਜਾਉਣ ਵਾਲਾ ਵਜਾਉਂਦਾ ਹੀ ਰਿਹਾ, ਸੁਣਨ ਵਾਲੇ ਨੇ ਕਿਹਾ ਬਸ ਕਰ ਥੱਕ ਜਾਏਗਾ, ਪਰ ਨਹੀਂ ਬੰਦ ਹੁੰਦਾ। ਕਿਹਾ ਤੈਨੂੰ ਪਿਆਸ ਲੱਗੀ ਹੋਏਗੀ ਪਾਣੀ ਪੀ ਲੈ, ਨਹੀਂ ਬੰਦ ਹੁੰਦਾ। ਕਿਹਾ ਭੁੱਖ ਲੱਗੇਗੀ ਬਸ ਕਰ, ਨਹੀਂ ਬੰਦ ਹੁੰਦਾ। ਹੁਣ ਇਉਂ ਲੱਗਦਾ ਕਿ ਬੰਸਰੀ ਵਜਾਉਣ ਵਾਲਾ ਬੰਸਰੀ ਨਹੀਂ ਵਜਾ ਰਿਹਾ, ਬਲਕਿ ਬੰਸਰੀ ਵਜਾਉਣ ਵਾਲੇ ਨੂੰ ਵਜਾਉਣ ਲੱਗ ਪਈ। ਆਹ ਵੇਖੋ, ਬੰਸਰੀ ਵਜਾਉਣ ਵਾਲਾ ਜ਼ੀਰੋ ਹੋ ਗਿਆ। ਆਖੋ ਵਾਹਿਗੁਰੂ, ਹੁਣ ਇਉਂ ਲੱਗਦਾ ਕਿ ਬੰਸਰੀ ਵਜਾਉਣ ਵਾਲਾ ਜ਼ੀਰੋ ਹੋ ਗਿਆ, ਬੰਸਰੀ ਵਜਾਉਣ ਵਾਲੇ ਨੂੰ ਵਜਾਉਣ ਲੱਗ ਪਈ। ਇਹੋ ਗੱਲ ਸੀ, ਕੋਈ ਸ਼ਬਦ ਦਾ ਅਭਿਆਸ ਸੀ, ਗੁਰ ਸ਼ਬਦ ਦਾ ਅਭਿਆਸ ਸੀ, ਗੁਰਬਾਣੀ ਦਾ ਅਭਿਆਸ ਸੀ, ਕੀਰਤਨ ਦਾ ਅਭਿਆਸ ਸੀ, ਗੁਰ ਸ਼ਬਦ ਨੂੰ ਕਮਾਉਂਦਾ ਹੀ ਗਿਆ, ਕਮਾਉਂਦਾ ਹੀ ਗਿਆ। ਨਾ ਭੁੱਖ ਦੀ ਚਿੰਤਾ, ਨਾ ਪਿਆਸ ਦੀ ਚਿੰਤਾ, ਨਾ ਆਰਾਮ ਦੀ ਚਿੰਤਾ। ਹੁਣ ਇਉਂ ਲੱਗਦਾ ਕਿ ਅਭਿਆਸੀ ਗੁਰ ਸ਼ਬਦ ਦਾ ਅਭਿਆਸ ਨਹੀਂ ਕਰ ਰਿਹਾ, ਬਲਕਿ ਗੁਰ ਸ਼ਬਦ ਅਭਿਆਸੀ ਨੂੰ ਅਭਿਆਸ ਕਰਾਉਣ ਲੱਗ ਪਿਆ। ਆਹ ਵੇਖੋ, ਅਭਿਆਸੀ ਜ਼ੀਰੋ ਹੋ ਗਿਆ। अभ्यासी दी मैं भी मर गई ते मेरी भी मर गई, हुण तां सिर्फ तुही 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 रह गया, शब्द ही शब्द रह गया, शब्द दा रूप हो गया, मैं मर गई मेरी मर गई, मोह मर गया दुख मर गया, दुख ते सुख नहीं, हुण तां इक्को ही रह गया, तुही 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 तेरे तुही तुही विच तां सुख ही सुख है। आखो वाहिगुरु, सुख भी ऐसा जिहड़ा मरदा नहीं। आखो सारे बोलो वाहिगुरु। जिन्हां ने गुरु शब्द नूं कमा लिया वह समझ गए। की समझे? गुरु शब्द नूं कमाउण तों पहलों खपदा भी सी, खिचदा भी सी, लेकिन यह सच्चाई सी कि मैं जम गणा की हकूमत विच रहिंदा सी, राम गणा की हकूमत विच नहीं। जे मैं जम गणा की हकूमत विच रहिंदा सी, मेरा सुभाव भी अपना भी जम गणा वर्गा सी। ध्यान देना, अज सारा जिधर देखते हैं लोग जम दूतां तो डरते भी ने, लेकिन जम गणा की जम दूतां की सरकार दे विच रहण वाले वसदे बंदे इन्हां दा सुभाव भी जम दूतां वर्गा होया पिया। आखो वाहिगुरु, जमदूत दया नहीं करते, ये भी किसी पर दया नहीं करते। आखो वाहिगुरु, ਇਹ ਵੀ ਕੁਸਾ ਤੇ ਬੋਲੀ ਜਾਂਦਾ ਬੰਦਾ ਅੱਜ। ਉਹ ਕਾਰਨ ਜਿਹੜੇ ਜਮਦੂਤਾਂ ਦੀ ਗ੍ਰਿਫਤ ਵਿੱਚ ਪਾਉਂਦੇ ਨੇ, ਅੱਜ ਇਨਸਾਨ ਦਾ ਸੁਭਾਅ ਬਣ ਗਿਆ। ਆਖੋ ਵਾਹਿਗੁਰੂ, ਜਿਹਨਾਂ ਔਗਣਾਂ ਕਰਕੇ ਜਮਦੂਤਾਂ ਦੀ ਗ੍ਰਿਫਤ ਵਿੱਚ ਜਾਂਦਾ, ਉਹਨਾਂ ਔਗਣਾਂ ਨੂੰ ਕਮਾਉਣ ਦਾ ਮਨੁੱਖ ਦਾ ਸੁਭਾਅ ਬਣ ਗਿਆ। ਮੇਰੇ ਸਾਹਿਬ ਕਹਿੰਦੇ, ਜਦੋਂ ਮੈਂ ਗੁਰਸ਼ਬਦ ਨੂੰ ਕਮਾਇਆ, ਗੁਰਸ਼ਬਦ ਨੂੰ ਕਮਾਇਆ, ਗੁਰਪ੍ਰਸਾਦ ਵਰਤਿਆ, ਮੈਂ ਜਮ ਦੂਤਾਂ ਦੀ ਹਕੂਮਤ ਦੀ ਬਜਾਏ, ਜਮ ਗਣਾਂ ਦੀ ਬਜਾਏ, ਰਾਮ ਗਣਾਂ ਦੀ ਸਰਕਾਰ ਵਿੱਚ ਵਸ ਗਿਆ। ਆਖੋ ਵਾਹਿਗੁਰੂ, ਹੁਣ ਤਾਂ ਰਾਮ ਗਣਾਂ ਦੀ ਸਰਕਾਰ ਵਿੱਚ ਵਸਦਿਆਂ ਜਮ ਗਣ ਆ ਹੀ ਨਹੀਂ ਸਕਦਾ। ਆਖੋ ਵਾਹਿਗੁਰੂ, ਹੁਣ ਤਾਂ ਸੁਭਾਅ ਨੇਕੀ ਵਾਲਾ ਬਣ ਗਿਆ, ਹੁਣ ਤਾਂ ਪਰਉਪਕਾਰੀ ਬਿਰਤੀ ਵਾਲਾ ਬਣ ਗਿਆ, ਹੁਣ ਤਾਂ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਦੇਖਣ ਵਾਲਾ ਬਣ ਗਿਆ, ਹੁਣ ਤਾਂ ਬੇਸਹਾਰਿਆਂ ਨੂੰ ਆਸਰਾ ਦੇਣ ਵਾਲਾ ਬਣ ਗਿਆ, ਹੁਣ ਦੁਖੀਆਂ ਨੂੰ ਸੁੱਖ ਦੇਣ ਵਾਲਾ ਬਣ ਗਿਆ, ਹੁਣ ਲੋੜਵੰਦਾਂ ਦੀ ਲੋੜ ਪੂਰੀ ਕਰਨ ਵਾਲਾ ਬਣ ਗਿਆ, ਹੁਣ ਤਾਂ ਐਸਾ ਸੁਭਾਅ ਬਣ ਗਿਆ ਰਾਮ ਗਣਾ ਵਾਲਾ। ਅਤੇ ਭਗਤ ਕਬੀਰ ਜੀ ਕਹਿੰਦੇ, ਇਹ ਦੁਨੀਆਂ ਦੇ ਲੋਕੋ ਸੁਣ ਲਓ, ਜਦੋਂ ਮੈਂ ਰਾਮ ਗਣਾ ਦੀ ਸਰਕਾਰ ਦਾ ਵਾਸੀ ਹੋ ਗਿਆ, ਜਮ ਤੇ ਉਲਟ ਪਏ ਰਾਮ, ਇਹ ਦੁਨੀਆਂ ਦੇ ਲੋਕੋ ਮੈਂ ਦੱਸ ਦਿਆ, ਹੁਣ ਮੈਨੂੰ ਜਮ ਗਣ ਲੈਣ ਨਹੀਂ ਆਉਣਗੇ, ਹੁਣ ਮੈਨੂੰ ਰਾਮ ਗਣ ਲੈਣ ਆਉਣਗੇ। ਆਖੋ ਵਾਹਿਗੁਰੂ, ਐਵੇਂ ਡਰੀ ਜਾਂਦਾ ਜਮਦੂਤਾਂ ਤੋਂ, ਤੈਨੂੰ ਜਮਦੂਤ ਕਿਉਂ ਲੈਣ ਆਉਣਗੇ, ਗੁਰਸ਼ਬਦ ਨੂੰ ਕਮਾ, ਤੈਨੂੰ ਰਾਮਗਣ ਲੈਣ ਆਉਣਗੇ। ਆਖੋ ਵਾਹਿਗੁਰੂ, ਜੇ ਤੂੰ ਗੁਰੂ ਦੀ ਗੱਲ ਮੰਨ ਲਏਗਾ, ਮੰਨੈ ਜਮ ਕੈ ਸਾਥ ਨਾ ਜਾਏ, ਤੂੰ ਜਮਦੂਤਾਂ ਨਾਲ ਨਹੀਂ ਜਾਏਗਾ। ਅਤੇ ਕਹਿਣ ਲੱਗੇ ਭਗਤ ਕਬੀਰ ਜੀ, ਹੇ ਦੁਨੀਆਂ ਦੇ ਲੋਕੋ ਮੇਰੀ ਗੱਲ ਸੁਣ ਲਓ, ਕਹਿੰਦੇ ਜਮ ਤੇ ਉਲਟ ਪਏ ਹੈ ਰਾਮ, ਆਹ ਦੇਖੋ ਜਮਗਣ ਰਾਮਗਣ ਬਣ ਗਏ, ਹੁਣ ਮੈਨੂੰ ਜਮਗਣ ਲੈਣ ਨਹੀਂ ਆਉਣਗੇ, ਰਾਮਗਣ ਲੈਣ ਆਉਣਗੇ। ਭਗਤ ਨਾਮਦੇਵ ਜੀ ਬੋਲੇ ਸੀ, ਜਦੋਂ ਮੈਨੂੰ ਪਰਮੇਸ਼ਰ ਦੀ ਬਾਣੀ ਮਿਲ ਗਈ, ਪਰਮੇਸ਼ਰ ਦੀ ਬਾਣੀ ਮੇਰੇ ਘੱਟ ਘੱਟ ਵਿੱਚ ਵਸ ਗਈ, ਜਦੋਂ ਮੈਂ ਪਰਮੇਸ਼ਰ ਦੀ ਬਾਣੀ ਨਾਲ ਆਤਮਾ ਨੂੰ ਸਮਝਾਉਣ ਲੱਗ ਪਿਆ, ਇਹ ਦੁਨੀਆਂ ਦੇ ਲੋਕੋ ਮੈਂ ਡੰਕੇ ਦੀ ਚੋਟ ਨਾਲ ਕਹਿੰਦਾ, ਪਾਤਸ਼ਾਹ ਬਹੁਰ ਨਾ ਆਵਨ ਪਾਵੋ, ਮੈਂ ਹੁਣ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵਾਂਗਾ, ਕਿਉਂਕਿ ਅੰਮ੍ਰਿਤ ਬਾਣੀ ਕੱਟ ਤੇ ਉਚਰੋਂ ਆਤਮ ਕੋ ਸਮਝਾਂ, ਹੁਣ ਨਹੀਂ ਆਵਾਂਗਾ, ਜਮਦੂਤ ਮੈਨੂੰ ਲੈਣ ਨਹੀਂ ਆਉਣਗੇ, ਕਿਉਂਕਿ ਮੈਂ ਜਮ ਗਣਾਂ ਦੀ ਹਕੂਮਤ 'ਚ ਰਹਿੰਦਾ ਹੀ ਨਹੀਂ, ਮੇਰਾ ਹੁਣ ਸੁਭਾਅ ਮੇਰੇ ਗੁਰੂ ਨੇ ਜਮ ਗਣਾਂ ਵਰਗਾ ਰੱਖਿਆ ਹੀ ਨਹੀਂ, ਮੇਰੇ ਗੁਰੂ ਨੇ ਗੁਰਸ਼ਬਦ ਨੂੰ ਐਸਾ ਮੈਨੂੰ ਗੁਰਸ਼ਬਦ ਦਿੱਤਾ, ਐਸੀ ਗੁਰਸ਼ਬਦ ਦੀ ਪਾਣ ਦਿੱਤੀ, ਐਸਾ ਗੁਰਸ਼ਬਦ ਦੀ ਸਾਣ 'ਤੇ ਤਿੱਖਾ ਕੀਤਾ। ਆਖੋ ਵਾਹਿਗੁਰੂ, ਸ਼ਬਦੇ ਸਾਣ ਰਖਾਈ ਲਾਏ, ਐਸਾ ਮੈਨੂੰ ਗੁਰਸ਼ਬਦ ਦੀ ਸਾਣ 'ਤੇ ਤਿੱਖਾ ਕਰਤਾ ਮੇਰੇ ਜੀਵਨ ਨੂੰ, ਹੁਣ ਤਾਂ ਉਲਟ ਹੋ ਗਿਆ ਕੰਮ, ਜਮ ਤੇ ਉਲਟ ਪਏ ਹੈਰਾਨ। ਆਖੋ ਵਾਹਿਗੁਰੂ, ਦੁੱਖ ਬਿਨਸੇ ਸੁਖ ਕੀਓ ਬਿਸ਼ਰਾਮ। ਆਹ ਸਾਡੀਆਂ ਭੈਣਾਂ ਬੈਠੀਆਂ ਨੇ, ਇਹ ਗੱਲ ਸਾਰੀਆਂ ਜਾਣਦੀਆਂ ਨੇ, ਝਾੜੂ ਕਿਉਂ ਦਿੰਦੀਆਂ ਨੇ? ਆਖੋ ਵਾਹਿਗੁਰੂ, ਘਰ ਤੋਂ ਕੂੜਾ ਕਰਕਟ ਨੂੰ ਬਾਹਰ ਕੱਢਣ ਵਾਸਤੇ, ਅੰਦਰ ਸਫਾਈ ਲਿਆਉਣ ਵਾਸਤੇ। ਆਖੋ ਵਾਹਿਗੁਰੂ, ਠੀਕ ਹੈ ਨਾ? ਆਖੋ ਵਾਹਿਗੁਰੂ, ਇਹ ਤਾਂ ਕਰਕੇ ਹੀ ਲਿਆਈ ਜੀ ਹੈ ਸਫਾਈ, ਬਾਹਰ ਕੀ ਕੱਢੀ ਜਾਏ ਗੰਦ, ਠੀਕ ਹੈ ਨਾ। ਮੇਰੇ ਸਾਹਿਬ ਕਹਿੰਦੇ ਹੁਣ ਗੱਲ ਸੁਣ ਲੈ, ਮੈਂ ਤੈਨੂੰ ਦੱਸਦਾ, ਤੂੰ ਇਸ ਤਰ੍ਹਾਂ ਕਰ, ਗੁਰੂ ਦੇ ਦਿੱਤੇ ਗੁਰ ਸ਼ਬਦ ਨੂੰ ਕਮਾ ਲੈ, ਗਾਹ ਗਾਹ ਰੱਜ ਕੇ ਗਾਹ, ਜਿਵੇਂ ਜਿਵੇਂ ਗਾਏਗਾ ਨਾ ਤੇਰੇ ਅੰਦਰ ਤੇਰੀ ਮੈਲ ਬਾਹਰ ਨਿਕਲੇਗੀ। ਗੁਣ ਗਾਵਤ ਤੇਰੀ ਉਤਰਸ ਮੈਲ, ਆਖ ਵਾਹਿਗੁਰੂ ਕੱਢ, ਪਰਮੇਸ਼ਰ ਦੇ ਗੁਣਾਂ ਨੂੰ ਗਾਈ ਜਾ, ਗਾ ਗਾ ਕੇ ਅੰਦਰਲੀ ਮੈਲ ਬਾਹਰ ਕੱਢ, ਆਖ ਵਾਹਿ ਗੁਣ ਗਾਵਤ ਤੇਰੀ ਉਤਰਸ ਮੈਲ, ਤੇ ਪਰਮੇਸ਼ਰ ਦੇ ਗੁਣਾਂ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਸੁਣ ਸੁਣ ਕੇ, ਕੈਸੇ ਗੁਣ, ਆਖ ਵਾਹਿਗੁਰੂ ਕੈਸਾ ਸੁਣਨਾ, ਸੁਣੋ ਸਤ ਬਾਣੀ, ਆਖੋ ਬਾਈ ਤੁਸੀਂ ਸੁਣਿਆ ਕਰੋ, ਸੁਣੋ ਸਤ ਬਾਣੀ ਜਿਸ ਸੁਣੀ ਮਨ ਤਨ ਹਰਿਆ ਹੋਵਾ, ਆਖੋ ਵਾਹਿਗੁਰੂ ਤੇਰੇ ਅੰਦਰ ਸੁੱਖ ਵਸ ਜਾਣਗੇ। ਧੰਨ ਗੁਰੂ ਨਾਨਕ ਬੋਲੇ, ਗਾਵੀਏ ਸੁਣੀਏ ਮਨ ਰੱਖੀਏ ਭਾਵ, ਕੀ ਹੋਏਗਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਤੂੰ ਐਵੇਂ ਦੁਖੀ ਹੋਈ ਜਾਂਦਾ, ਕੱਢ ਦੇ ਇਹਨਾਂ ਨੂੰ, ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਤੂੰ ਦੁੱਖਾਂ ਨੂੰ ਪਕੜੀ ਕਿਉਂ ਬੈਠਾ, ਨਾਲੇ ਰੋਈ ਜਾਂਦੇ ਨਾਲੇ ਛੱਡਦਾ ਨਹੀਂ, ਨਾਲੇ ਰੋਈ ਜਾਂਦਾ ਮੈਂ ਦੁਖੀਆਂ, ਕਹਿੰਦੇ ਗਾ ਗਾ ਪਰਮੇਸ਼ਰ ਦੇ ਗੁਣ ਗਾ, ਗਾ ਗਾ ਕੇ ਦੁੱਖਾਂ ਨੂੰ ਬਾਹਰ ਕੱਢ ਦੇ, ਸੁਣ ਸੁਣ ਕੇ ਪਰਮੇਸ਼ਰ ਦੇ ਜਸ ਨੂੰ ਸੁੱਖਾਂ ਨੂੰ ਅੰਦਰ ਲਿਆ। ਗਾਵੀ ਹੈ ਸੁਣੀਏ ਪਰ ਕੰਮ ਕਰੀ, ਮਨ ਵਿੱਚ ਪ੍ਰੇਮ ਰੱਖ ਕੇ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਆਖੋ ਬਾਈ ਫਿਰ ਕੀ ਹੋਏਗਾ। ਬੈਰੀ ਉਲਟ ਪਏ ਹੈ ਮੀਤਾ, ਭਗਤ ਰੂਹ ਨੂੰ ਪੁੱਛਿਆ ਮਾਤਾ ਨੂੰ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਨੇ ਜਵਾਬ ਦਿੱਤਾ, ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ। ਗੱਲ ਸਮਝ ਆ ਗਈ, ਜੇ ਤਾਂ ਬੰਦੇ ਦਾ ਬੰਦਾ ਬਣ ਕੇ ਰਹੇਗਾ, ਬੰਦੇ ਦਾ ਬੰਦਾ, ਫਿਰ ਵੈਰੀ ਬਹੁਤ ਨੇ। ਜੇ ਸਾਹਿਬ ਦਾ ਬੰਦਾ ਬਣ ਗਿਆ ਤਾਂ ਕੋਈ ਵੈਰੀ ਨਹੀਂ ਰਹਿਣਾ, ਸਭ ਮਿੱਤਰ ਬਣ ਜਾਣਗੇ, ਆਖੋ ਬਾਈ। ਮੈਂ ਨਹੀਂ ਕਹਿੰਦਾ, ਸਾਹਿਬ ਨੇ ਕਿਹਾ, ਆਖੋ ਬਾਈ। ਜੇ ਤੂੰ ਸਾਹਿਬ ਦਾ ਬੰਦਾ ਬਣ ਗਿਆ ਤਾਂ ਫਿਰ ਗੱਲ ਬਣ ਜਾਏਗੀ, ਇਹ ਵੈਰੀ ਮਿੱਤਰ ਸਭ ਕੀਤੇ ਆ, ਨਾ ਮੰਗੈ ਮੰਦਾ। ਕਿਉਂ ਜੀ, ਕਿਹਨਾਂ ਨੂੰ ਕੀ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛਣਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਆਖੋ ਭਾਈ ਹੁਣ ਆਪੇ ਫੈਸਲਾ ਕਰ ਲਓ, ਆਪਾਂ ਪ੍ਰੋਗਰਾਮ ਕਰਨ ਆਏ ਹਾਂ, ਜੇ ਤਾਂ ਸੱਚਮੁੱਚ ਵੈਰੀ ਮੁਕਾਉਣੇ ਨੇ ਤਾਂ ਸਾਹਿਬ ਦੇ ਬੰਦੇ ਬਣ ਜਾਓ, ਆਖੋ ਵਾਹਿਗੁਰੂ ਸਾਹਿਬ ਦੇ ਬੰਦੇ, ਆਖੋ ਵਾਹਿਗੁਰੂ। ਫਿਰ ਸਾਹਿਬ ਦੇ ਬੰਦੇ ਬਣ ਗਏ, ਕੋਈ ਵੈਰੀ ਨਹੀਂ, ਬਲਕਿ ਵੈਰੀ ਵੀ ਮਿੱਤਰ ਬਣ ਜਾਣਗੇ, ਆਖੋ ਵਾਹਿ। ਮੈਂ ਸੰਖੇਪ ਕਰਦਾ, ਸਮੇਂ ਸਿਰ ਭੋਗ ਪਾ ਸਕਾਂ। ਫਿਰ ਕਹਿੰਦੇ ਸਾਜਨ ਉਲਟ ਸੋ ਜਨ ਪਏ ਚੀਤਾ, ਜਦੋਂ ਗੁਰ ਸ਼ਬਦ ਨੂੰ ਕਮਾ ਕਮਾ ਕੇ, ਗੁਰ ਸ਼ਬਦ ਨੂੰ ਕਮਾਉਣਾ ਪਰਮਾਤਮਾ ਦੀ ਸਿਫ਼ ਸਲਾਹ ਨੂੰ ਕਮਾਉਣਾ, ਧਿਆਨ ਦੇਣਾ, ਜੇ ਪਰਮਾਤਮਾ ਦੀ ਸਿਫ਼ ਸਲਾਹ ਕਮਾਉਂਦਾ ਰਿਹਾ, ਮੈਂ ਸੱਚ ਕਹਿੰਦਾ ਤੇਰਾ ਜਨਮ ਫਿਰ ਸੱਤ ਵਿੱਚੋਂ ਹੋਏਗਾ, ਤੇਰਾ ਜਨਮ ਸੰਤੋਖ ਵਿੱਚੋਂ ਹੋਏਗਾ, ਤੇਰਾ ਜਨਮ ਦਇਆ ਵਿੱਚੋਂ ਹੋਏਗਾ, ਤੇਰਾ ਜਨਮ ਧੀਰਜ ਵਿੱਚੋਂ ਹੋਏਗਾ, ਤੇਰਾ ਜਨਮ ਧਰਮ ਵਿੱਚੋਂ ਹੋਏਗਾ, ਅਤੇ ਜੇ ਤੇਰਾ ਜਨਮ ਪਰਮਾਤਮਾ ਦੀ ਸਿਫ਼ ਸਲਾਹ ਵਿੱਚੋਂ ਹੋ ਗਿਆ, ਪਰਮਾਤਮਾ ਦੀ ਸਿਫ਼ ਸਲਾਹ ਨਾਲ ਕਾਮ ਦੀ ਮੌਤ ਕਰ ਦੇਗਾ, ਕ੍ਰੋਧ ਦੀ ਮੌਤ ਕਰ ਦੇਗਾ, ਲੋਭ ਦੀ ਮੌਤ ਕਰ ਦੇਗਾ, ਮੋਹ ਦੀ ਮੌਤ ਕਰ ਦੇਗਾ, ਅਤੇ ਹੰਕਾਰ ਦੀ ਮੌਤ ਕਰ ਦੇਗਾ। ਹੁਣ ਤਾਂ ਇਉਂ ਲੱਗਦਾ ਤੂੰ ਸਿਫ਼ ਸਲਾਹ ਦਾ ਹੀ ਰੂਪ ਬਣ ਜਾਏਗਾ। ਸਾਜਨ ਉਲਟ ਸੋ ਜਨ ਪਏ ਚੀਤਾ, ਆਖੋ ਵਾਹਿ। ਇੱਕ ਹੋਰ ਗੱਲ ਕਹਿਣ ਲੱਗਿਆ, ਅੱਜ ਬੜੇ ਝਗੜੇ ਨੇ, ਪੁੱਤਰ ਮਾਂ ਦਾ, ਪਿਓ ਪੁੱਤ ਦਾ, ਭਰਾ ਭਰਾ ਦਾ, ਦੋਸਤ ਮਿੱਤਰਾਂ ਦਾ, ਸੰਬੰਧੀਆਂ ਦਾ, ਬੜੇ ਝਗੜੇ ਝਗੜੇ ਨੇ ਨਾ।
ਧਨ ਮੈਂ ਹੋਤੀ ਕੋਟ ਉਪਾਦ, ਬੜੇ ਝਗੜੇ ਨੇ ਸਰੀਰ 'ਚ, ਬੜੇ ਝਮੇਲੇ ਪਾਏ ਹੋਏ ਨੇ। ਸਾਹਿਬ ਕਹਿੰਦੇ ਆ ਮੈਂ ਤੈਨੂੰ ਜੁਗਤ ਦੱਸਦਿਆਂ, ਭਗਤ ਕਬੀਰ ਵੀ ਬੋਲੇ, ਸੱਚੀ ਮੁੱਚੀ ਝਗੜੇ ਮੁੱਕ ਜਾਣਗੇ, ਝਗੜੇ ਰਹਿਣੇ ਹੀ ਨਹੀਂ। ਆ ਜਿੰਨੇ ਇੱਕ ਮਨੁੱਖ ਮਨੁੱਖ ਨਾਲ ਝੜੀ ਜਾਂਦਾ, ਬੰਦਾ ਬੰਦੇ ਨਾਲ ਝਗੜੀ ਜਾਂਦਾ, ਮਾਂ ਪੁੱਤ ਨਾਲ, ਪਿਓ ਪੁੱਤ ਨਾਲ, ਭਰਾ ਭਰਾ ਨਾਲ, ਮਿੱਤਰ ਮਿੱਤਰ ਨਾਲ, ਸਾਰੇ ਝਗੜੇ ਝਗੜੇ ਮੁੱਕ ਸਕਦੇ ਨੇ। ਸਾਹਿਬ ਕਹਿੰਦੇ ਨੇ ਇੱਕ ਕੰਮ ਕਰ ਲੈ, ਉਹ ਝਗੜੇ ਕਰਨ ਵਾਲਿਆ ਕਦੇ ਤੂੰ ਆਪਣੇ ਮਨ ਨਾਲ ਹੀ ਝਗੜਾ ਕਰਕੇ ਵੇਖ ਲੈ, ਆਖੋ ਵਾਹਿਗੁਰੂ। ਜਿਸ ਦਿਨ ਤੂੰ ਮਨ ਨਾਲ ਝਗੜਾ ਕਰਕੇ ਮਨ ਨੂੰ ਜਿੱਤ ਲਿਆ, ਬਾਕੀ ਸਾਰੇ ਝਗੜੇ ਮੁੱਕ ਜਾਣਗੇ, ਆਖੋ ਵਾਹਿਗੁਰੂ।
ਝਗੜੇ ਮਨ ਕਰਕੇ। ਇਹ ਗੁਰਮੁਖ ਪਿਆਰੇ ਸੀ ਜੋ ਸਰੀਰ ਛੱਡਣ ਲੱਗੇ ਤਾਂ ਉਹ ਆਪਣੇ ਸਾਥੀਆਂ ਨੂੰ ਕਹਿਣ ਲੱਗੇ, ਮੇਰੇ ਕੋਲ ਇੱਕ ਐਸੀ ਤਰਕੀਬ ਹੈ ਜਿਸ ਤਰਕੀਬ ਨਾਲ ਮੈਂ ਸਾਰੀ ਜ਼ਿੰਦਗੀ ਜਿੱਤਿਆ ਹਾਂ, ਹਾਰਿਆ ਨਹੀਂ। ਆਖੋ ਵਾਹਿਗੁਰੂ, ਜੇ ਤੁਸੀਂ ਲੈਣੀ ਤੁਸੀਂ ਵੀ ਲੈ ਲਓ। ਕਹਿੰਦੇ ਜਲਦੀ ਜਲਦੀ ਦੱਸੋ ਤਾਂ ਕਿ ਅਸੀਂ ਵੀ ਸਾਰੀ ਜ਼ਿੰਦਗੀ ਜਿੱਤੇ ਹਾਰੀਏ ਨਾ। ਕਹਿੰਦੇ ਸੁਣੋ, ਫਿਰ ਮੇਰੀ ਇੱਕੋ ਹੀ ਤਰਕੀਬ ਹੈ, ਮੈਂ ਕਿਸੇ ਨੂੰ ਜਿੱਤਣ ਦਾ ਯਤਨ ਹੀ ਨਹੀਂ ਕੀਤਾ। ਜਦੋਂ ਵੀ ਯਤਨ ਕੀਤਾ ਆਪਣੇ ਮਨ ਨੂੰ ਜਿੱਤਣ ਦਾ ਯਤਨ ਕੀਤਾ ਤਾਂ ਮੈਂ ਸਮਝ ਗਿਆ ਮਨ ਜੀਤੇ ਜਗ ਜੀਤ, ਝਗੜੇ ਮੁੱਕ ਜਾਣਗੇ। ਆ ਜਿਤਨੇ ਝਗੜੇ ਨੇ ਕਿਉਂਕਿ ਇਸ ਕਰਕੇ ਨੇ, ਮਨ ਨਾਲ ਆਪਣੇ ਨਾਲ ਤਾਂ ਝਗੜਾ ਕਰਦਾ ਨਹੀਂ, ਦੂਸਰਿਆਂ ਨਾਲ ਝਗੜਾ ਕਰਦਾ। ਮੇਰੇ ਸਾਹਿਬ ਕਹਿੰਦੇ ਨੇ, ਕੂਟਨ ਸਿਓ ਜੋ ਮਨ ਕੋ ਕੂਟੇ, ਮਨ ਕੂਟੇ ਤੋ ਜਮ ਤੇ ਛੁੱਟੇ। ਤੂੰ ਤਾਂ ਝਗੜੇ ਦੀ ਗੱਲ ਕੁੱਟ ਕੇ ਦੇਖ, ਆਪਣੇ ਮਨ ਨੂੰ ਤੂੰ ਜਮਾਂ ਤੋਂ ਛੁਟਕਾਰਾ ਪਾ ਲਏਗਾ। ਆਖੋ ਵਾਹਿਗੁਰੂ, ਕੁੱਟ ਕੇ ਵੇਖ ਲੈ। ਤਨ ਮੈਂ ਹੋਤੀ ਕੋਟ ਉਪਾਦ, ਉਲਟ ਬਹੀ ਸੁਖ ਸਹਿਜ ਸਮਾਜ। ਜੇ ਇਕੱਲੀ ਸਮਾਧੀ ਦਾ ਅਰਥ ਕਰਦਾ ਤਾਂ ਉਸਦਾ ਬਣਦਾ ਹੱਠ ਯੋਗ, ਧਿਆਨ ਦੇਣਾ ਥੋੜ੍ਹਾ ਜਿਹਾ। ਇੱਕ ਸ਼ਬਦ ਦਾਸ ਨੇ ਹੋਰ ਪੜ੍ਹਨਾ, ਸਮਾਂ ਹੋ ਗਿਆ। ਹੱਠ ਯੋਗ, ਸਮਾਧ ਦਾ ਅਰਥ ਹੁੰਦਾ ਸਿਰਫ ਹੱਠ ਯੋਗ। ਅੱਖਾਂ ਮੀਚਣ ਦਾ ਨਾਮ ਸਮਾਧੀ ਨਹੀਂ ਹੁੰਦਾ, ਮਨ ਦੇ ਵਿਸ਼ਰਾਮ ਦਾ ਨਾਮ ਸਮਾਧੀ ਹੁੰਦਾ। ਆਖੋ ਵਾਹਿਗੁਰੂ, ਅੱਖਾਂ ਮੀਚਣਾ ਤਾਂ ਇੱਕ ਸਾਧਨ ਹੋ ਸਕਦਾ ਥੋੜ੍ਹੇ ਸਮੇਂ ਲਈ। ਤੁਸੀਂ ਘੰਟਾ ਅੱਖਾਂ ਮੀਚ ਲਓਗੇ, ਬਾਅਦ ਦੋ ਘੰਟੇ 22 ਘੰਟੇ ਕੀ ਕਰੋਗੇ? ਕਿ 22 ਘੰਟੇ ਪਰਮਾਤਮਾ ਨੂੰ ਭੁਲਾ ਕੇ ਜੀਓਗੇ? ਆਖੋ ਵਾਹਿਗੁਰੂ, ਐਸੀ ਸਮਾਧੀ ਕਿਉਂ ਨਾ ਲਗਾਓ ਜਿਹੜਾ ਪਰਮਾਤਮਾ ਵਿਸਰੇ ਹੀ ਨਾ। ਆਖੋ ਵਾਹਿਗੁਰੂ, ਵਿਸਰੇ ਹੀ ਨਾ। ਦੋ ਘੰਟੇ ਗੁਰਦੁਆਰੇ ਬੈਠ ਜਾਓਗੇ, 22 ਘੰਟੇ ਕਿੱਥੇ ਰਹੋਗੇ? ਪ੍ਰਾਕਿਰਤੀ ਦੇ ਮੰਦਰ ਵਿੱਚ, ਕੁਦਰਤ ਦੇ ਮੰਦਰ ਵਿੱਚ ਦੋ ਘੰਟੇ ਐਸਾ ਸਿੱਖ ਕੇ ਜਾਓ ਜਿਹੜਾ ਤੁਸੀਂ 22 ਘੰਟੇ ਉਹ ਕੁਛ ਕਰੋ ਜੋ ਦੋ ਘੰਟੇ ਸਿੱਖੋ। ਆਖੋ ਵਾਹਿ, ਜਿਹੜੇ ਦੋ ਘੰਟੇ ਗੁਰਦੁਆਰੇ ਬੈਠੇ ਹੋ ਨਾ, ਜੇ ਤੁਸੀਂ ਕਹਿੰਦੇ ਹੋ ਇੱਥੇ ਬੁਰਾ ਕਰਮ ਨਹੀਂ ਕਰਨਾ ਤਾਂ ਬਾਹਰ ਵੀ ਨਾ ਕਰੋ। ਜੇ ਤੁਸੀਂ ਇੱਥੇ ਕਹਿੰਦੇ ਹੋ ਮਦੀਆਂ ਵਾਸਨਾ ਨਹੀਂ ਸੋਚੀ ਦਿਆਂ ਤਾਂ ਬਾਹਰ ਵੀ ਮਦੀਆਂ ਵਾਸਨਾ ਨਾ ਸੋਚੋ। ਜੇ ਗੁਰਦੁਆਰੇ ਕਹਿੰਦੇ ਹੋ ਕਿ ਕਿਸੇ ਦਾ ਬੁਰਾ ਨਹੀਂ ਕਰਨਾ ਤਾਂ ਬਾਹਰ ਵੀ ਕਿਸੇ ਦਾ ਬੁਰਾ ਨਾ ਕਰੋ। ਜੇ ਗੁਰਦੁਆਰੇ ਸਰਬੱਤ ਦਾ ਭਲਾ ਮੰਗਦੇ ਹੋ ਤਾਂ ਬਾਹਰ ਵੀ ਸਰਬੱਤ ਦਾ ਭਲਾ, ਕਿਉਂਕਿ ਦੋ ਘੰਟੇ ਜੋ ਇੱਥੇ ਸਿੱਖੋ 22 ਘੰਟੇ ਬਾਹਰ ਕਰੋ। ਆਖੋ ਵਾਹਿਗੁਰੂ, ਨਿਸ਼ਾਨਾ ਤਾਂ ਹੀ ਹੈ ਨਾ, ਦੋ ਘੰਟੇ ਗੁਰਦੁਆਰੇ ਕਿਉਂ ਆਉਣਾ ਸਿੱਖਣ ਵਾਸਤੇ? ਮੈਕਸੀਮਮ ਸਮਾਂ ਤਾਂ ਬਾਹਰ ਰਹਿਣਾ। ਆਖੋ ਵਾਹਿਗੁਰੂ, ਮੈਕਸੀਮਮ ਸਮਾਂ ਤਾਂ ਅੱਖਾਂ ਖੋਲ੍ਹ ਕੇ ਬੈਠਣਾ ਕਿ ਮੈਂ ਗੱਡੀ ਚਲਾਵਾਂਗਾ ਅੱਖਾਂ ਬੰਦ ਕਰਕੇ ਚਲਾਵਾਂਗਾ? ਆਖੋ ਵਾਹਿਗੁਰੂ, ਉਸ ਵਕਤ ਪਰਮਾਤਮਾ ਭੁੱਲਿਆ ਹੋਏਗਾ। ਜੇ ਮੈਂ ਦਫ਼ਤਰ 'ਚ ਬੈਠ ਕੇ ਕਲੈਰੀਕਲ ਕੰਮ ਕਰਨਾ, ਅੱਖਾਂ ਬੰਦ ਕਰਕੇ ਕਰਾਂਗਾ, ਉਸ ਵਕਤ ਕੀ ਕਰਾਂਗਾ? ਆਖੋ ਵਾਹਿਗੁਰੂ, ਉਸ ਵਕਤ ਮੈਨੂੰ ਯਾਦ ਨਹੀਂ ਭੁੱਲਣੀ ਚਾਹੀਦੀ, ਪਰਮਾਤਮਾ ਦਾ ਪੈਰ ਰਹਿਣਾ ਚਾਹੀਦਾ, ਪਰਮਾਤਮਾ ਦਾ ਪਾਉ ਰਹਿਣਾ ਚਾਹੀਦਾ, ਹਰ ਸਮੇਂ ਪਰਮਾਤਮਾ ਦੀ ਯਾਦ ਰਹਿਣੀ ਚਾਹੀਦੀ ਹੈ। ਇਸ ਯਾਦ ਲਈ ਇੱਕ ਸਾਧਨ ਹੋ ਸਕਦਾ ਅੱਖਾਂ ਮੀਚਣਾ ਕੁਝ ਸਮੇਂ ਲਈ, ਲੇਕਿਨ ਸਮਾਧੀ ਹੈ ਮਨ ਦਾ ਵਿਸ਼ਰਾਮ। ਆਖੋ ਵਾਹਿਗੁਰੂ, ਭਗਤ ਜਨਾ ਕਹਿ ਮਨ ਵਿਸ਼ਰਾਮ, ਮਨ ਦਾ ਵਿਸ਼ਰਾਮ। ਅੱਜ ਮੇਰੇ ਕੋਲ ਵਿਸ਼ਾ ਨਹੀਂ, ਫਿਰ ਕਿਸੇ ਦਿਨ। ਆਖੋ ਵਾਹਿ, ਮਨ ਵਿਸ਼ਰਾਮ। ਲੇਕਿਨ ਜਦੋਂ ਪਰਮੇਸ਼ਰ ਦੇ ਨਾਮ ਨਾਲ ਕੋਈ ਲਿਵ ਲਗਾ ਲੈਂਦਾ, ਲਿਵ ਲਗਾ ਕੇ ਆਪਣਾ ਚਿੱਤ ਅਤੇ ਚਿੱਤ ਬਿਰਤੀਆਂ ਉਹ ਆਪਣਾ ਚਿੱਤ ਅਤੇ ਚਿੱਤ ਬਿਰਤੀਆਂ ਨੂੰ ਅੰਤਰਾਤਮੇ ਟਿਕਾ ਲਵੇ, ਉਸ ਨੂੰ ਕਹਿੰਦੇ ਨੇ ਸਹਿਜ ਸਮਾਧ। ਉਲਟ ਬਹੀ ਸੁਖ ਸਹਿਜ ਸਮਾਧ। ਆਖੋ ਵਾਹਿਗੁਰੂ, ਫਿਰ ਇੱਕ ਵਾਰੀ ਕਹਿ ਦਿਆਂ, ਪਰਮਾਤਮਾ ਦੇ ਨਾਮ ਨਾਲ ਕੋਈ ਲਿਵ ਲਗਾ ਕੇ ਚਿੱਤ ਅਤੇ ਚਿੱਤ ਬਿਰਤੀਆਂ ਨੂੰ ਅੰਤਰ ਆਤਮੇ ਟਿਕਾ ਲਵੇ, ਉਸ ਨੂੰ ਕਹਿੰਦੇ ਨੇ ਸਹਿਜ ਸਮਾਧ। ਐਸੀ ਸਹਿਜ ਸਮਾਧ ਵਿੱਚ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੋਇਆ, ਪਰਮੇਸ਼ਰ ਦੇ ਭੈ ਔਰ ਭਾਵ ਵਿੱਚ ਰਹਿ ਕੇ ਆਪਣੇ ਕੋਈ ਨਿੱਜ ਸਰੂਪ ਨੂੰ ਲੱਖ ਲਵੇ, ਨਿਜ ਸਰੂਪ ਦਾ ਲੱਖਣਾ ਨਿਰੰਤਰ ਬਣਾਈ ਰੱਖੇ, ਆਪਣੇ ਆਪ ਦੀ ਪਹਿਚਾਣ ਕਰਦਾ। ਨਿਜ ਸਰੂਪ ਕੀ? ਆਪਣੇ ਆਪ ਦੀ ਪਹਿਚਾਣ, ਆਪਣੇ ਆਪ ਦੀ ਪਹਿਚਾਣ ਕਰਦਾ ਹੋਇਆ, ਨਿਜ ਸਰੂਪ ਨੂੰ ਲੱਖਦਾ ਹੋਇਆ, ਪਰਮੇਸ਼ਰ ਦੇ ਭੈ ਔਰ ਭਾਵ ਵਿੱਚ ਰਹਿ ਕੇ ਜੇ ਨਿਜ ਸਰੂਪ ਦਾ ਲੱਖਣਾ ਨਿਰੰਤਰ ਬਣਾਈ ਰੱਖੇ, ਉਸ ਨੂੰ ਕਹਿੰਦੇ ਨੇ ਭਗਤ ਸਮਾਧ। ਆਖੋ ਵਾਹਿਗੁਰੂ, ਉਲਟ ਬਹੀ ਸੁਖ ਸਹਿ ਸਮਾਧ। ਆਖੋ ਵਾਹਿਗੁਰੂ, ਜਿਸ ਦੇ ਵਿੱਚ ਆਤਮਕ ਅਡੋਲਤਾ,
आत्मक अडोलता विचलीन होना सहज समाध। फिर किसे विचार करांगे, गुरमुख लागे सहज ध्यान, इसे सहज ध्यान भी कह। आखो वाहिगुरु, सारे बोलो गुरमुख लागे सहज ध्यान, उल्ट भई सुख सहज समाध। आप पछाना है आपे आप। मैं छोटा जिहा सी ना जदों, साढ़े घर बिजली नहीं सी, असी लालटैना ते पढ़दे सी। आखो वाहिगुरु, शायद मेरे बुजुर्ग बैठे ने वह भी छोटियां अवस्था शायद लालटैना देखिया होणगियां। अंदर तेल भी भरिया हुंदा सी, बत्ती भी ठीक सी, पर जे शीशे ते कलख आ जांदी सी ना, उसकी रोशनी बाहर नहीं सी आउंदी। आखो वाहिगुरु, बस रोशनी हुंदी सी बत्ती दी, जगदी सी, शीशे दे कलख होण करके लैंप दी रोशनी होण दे बावजूद भी बाहर नहीं सी आउंदी। आखो वाहिगुरु, समझ आ गई। जे एक शीशे दे कलख होवे ते लैंप दी रोशनी बाहर नहीं आउंदी। मन तां बड़ा रोशनी वाला है, मन तां जोत स्वरूप है, मन तां नूरो नूर है, पर मैं की करां, मन दे शीशे ते मेरे जीवन दे संस्कारां दी कलख ही कलख चढ़ी हुई है। आखो वाहिगुरु, जीवन दे संस्कारां दी कलख होण करके मैं समझ नहीं आ रही मन की है। जो जा मैं मानसिक क्रियावां किसे दियां देखदा, उस दे मुताबक मन दा नाम रख देना। कदी कह देना कुकर है, कदी कह देना कुंचर है। मानसिक क्रियावां वेख वेख के किथे गर्दब है, किथे मुगध है। पर जे कोई शीशे दी कालक साफ कर देवे ते रोशनी बाहर आ जाती है। मैं सच कहां, जे शीशे दी कालक पार करके रोशनी लैंप दी बाहर आ सकती है, कोई गुरु शब्द नू कमा कमा के कोई जीवन दे संस्कारां दी कालक धो लवे ते समझ आ जाएगी मन तां जोत स्वरूप है। आखो आपे दी पहचान हो जाएगी। आखो वाहिगुरु, फिर रोग ना व्यापे तीनों ताप आदि व्याधि उपाधि दे, फिर रोग नहीं आते। आखो वाहिगुरु, फिर कहिंदे ऐसी अवस्था आ जाती है, ना मन का दुख हुंदा है, ना शरीर का, ना बाहरले दुख। आखो वाहिगुरु, फिर ऐसी अवस्था आ जाती है, अब मन उल्ट सनातन हुआ। गुरु के शब्द नू कमा के एक बेनती कर दिया, मैं अपने मन नाल मन नू नहीं वेख सकता, मैं अपने मन नाल मन नू नहीं समझा सकता। क्यों? मेरे मन का भी वही सुभाव है, देखण वाले मन का भी वही सुभाव है। देखा किस नूं, मैं अपनी अखां नूं अपनी अखां नाल नहीं वेख सकता, मैनू अखां नूं वेखण लई शीशा चाहिए। बस मैनू अपने मन नूं वेखण लई गुरु रूपी गुरु दा मन चाहिए, गुरु मन रूपी शीशा चाहिए। समझ आउंदी है? इस दा भाव है कि मैं अपने मन नूं गुरु दे मन नाल वेख सकता, अपने मन नाल नहीं। गुरु दा मन है गुरु दा शब्द, गुरु दी आत्मा है गुरु दा शब्द। इस दा भाव है कि मैं अपने मन नू वेख सकदा गुरु दे शब्द नाल। आखो वाहिगुरु, गुरु दे शब्द नाल, गुरु दे मन नाल। जे मैं वेख लांगा फिर वेखा कि मैं अपना मन गुरु नू दे दियांगा, गुरु दा मन आप ले लांगा। आखो वाहिगुरु, इस करके कहिंदे जदों ऐसी हो जाएगी फिर समझ आ जाएगी। सनातन दा कहिंदे रियल असल मन, शुद्ध मन, फिर मन शुद्ध दिखाई देन लग पेगा। पर होएगा कदों? दो मन हन, एक अचेत मन एक सुचेत मन। जदों ए अचेत मन मर जाएगा सुचेत हो जाएगा। आखो वाहिगुरु, फिर की होएगा? उसकी अवस्था होएगी आत्मक अडोलता विच टिकाऊ होएगा। फिर ऐसी अवस्था होएगी, पै काहू को देत नह नह पै महानत आन। आप ना डरो ना अवर डराऊं, ऐसी आत्मक अडोलता विचलीन होके कोई इस तरह बोल सकता है, किवें बोल सकता है? आप बोलिए।
शांत पाई गुरसत गुर गुर पूरे
सारे बोलो
शक पाई गुर सत गुर पूरे गुर सत गुर पूरे शक पाई गुर सत गुर पूरे गुर सत गुर पूरे सुख उपजे वाजे अनहद तूरे सुख उपजे वाजे अनहद तूरे शांत पाई गुर सत गुर पूरे गुर सत गुर पूरे ताप पाप संताप विनाशे ताप पाप संताप विनाशे हर सिमरत किलविक सब नाशे हर सिमरत किलविख सब नाशे शांत पाई गुर सत गुर पूरे गुर सत गुर पूरे आनंद करो मिल सुंदर नारी आनंद करो मिल सुंदर नारी गुरु नानक मेरी पैज सवारी गुरु नानक मेरी पैज सवारी शांत पाई गुर सत गुर पूरे गुर सत गुर पूरे
इतनी सेवा स्वीकार करना अखरवाद काट पुलच को माफ कर देनी कई गुरु प्यारे माया भेट कर गए हैं नामदान बख्शे लेकिन जिथे भी सेवा विच माया योग समझना आप वरत लेना दस ताप तो असीसा लैन वास्ते आया है आप असीसा दे के भेजना तन तन श्री गुरु ग्रंथ साहब जी का कोटान कोटान धनवाद है जिन्होंने अपनी मेहर करके अपनी हजूरी विच अपनिया साजिया नवाजिया प्यारिया गुरसिख संगतां दे दीदार कराते हुए अज की यह सेवा ली है दस ताप जी को कुछ सीखण वास्ते आया है ताकि मैं सीखदा ही रवां ताकि मैं अपने जीवन की तुहाडी सिक्ख्या अनुसार जुगत बना सकां उत्थे मैं समूह सिख संगतां दा खास करके भाई गुर इकबाल सिंह जी का भाई अमनदीप सिंह जी का इन्हों मैं बधाई देना धनवाद करता हुआ जिन्हों तो मेरे सतगुर सेवा लै रहे हैं दूसरी बेनती है 15-16 सितंबर नूं असी दिल्ली गुरद्वारा रकाबगंज साहब श्री गुरु हरकृष्ण साहब चैरिटेबल आई होस्पिटल वालों एक बहुत व्डा ਗੁਰਮੁ ਸਮਾਗਮ ਰੱਖਿਆ ਜਿਹੜਾ ਏਡਜ ਮੁਕਤ ਸਮਾਜ ਲਈ, ਨਸ਼ਾ ਮੁਕਤ ਸਮਾਜ ਲਈ, ਪ੍ਰਦੂਸ਼ਣ ਮੁਕਤ ਸਮਾਜ ਲਈ ਅਤੇ ਨੇਤਰਦਾਨ ਲਈ ਇੱਕ ਬਹੁਤ ਵੱਡਾ ਸਮਾਗਮ ਹੋਏਗਾ। ਜੇ ਦਿੱਲੀ ਦੀਆਂ ਸੰਗਤਾਂ ਪਹੁੰਚੀਆਂ ਨੇ, ਹੁਮ ਮਾ ਕੇ ਉੱਥੇ ਪਹੁੰਚੋ, ਜਿਸ ਦੇ ਵਿੱਚ ਜਿੱਥੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਸ਼ਤਾਬਦੀ ਮਨਾ ਰਹੇ ਹਾਂ, ਉੱਥੇ ਅਸੀਂ ਮਾਨਵਤਾ ਦੇ ਕਲਿਆਣ ਲਈ, ਮਨੁੱਖਤਾ ਦੀ ਭਲਾਈ ਲਈ ਵੀ ਕੁਝ ਕਰ ਸਕੀਏ, ਆਪਣੇ ਨੇਤਰਦਾਨ ਵੀ ਕਰਿਆ। ਕਿਉਂਕਿ ਜਿਉਂਦੇ ਜੀ ਇਹਨਾਂ ਅੱਖਾਂ ਨਾਲ ਰੱਜ ਕੇ ਵੇਖੋ, ਲੇਕਿਨ ਲਿਖ ਕੇ ਦੇ ਜਾਓ, ਸਾਡੇ ਸਰੀਰ ਛੱਡਣ ਤੋਂ ਬਾਅਦ ਇਹਨਾਂ ਅੱਖਾਂ ਨਾਲ ਹੋਰ ਕੋਈ ਵੇਖ ਲਵੇ। ਦੇਖੋ, ਸਰੀਰ ਮਰ ਜਾਂਦਾ ਹੈ, ਅੱਖਾਂ ਫਿਰ ਵੀ 6 ਘੰਟੇ ਜਿਉਂਦੀਆਂ ਰਹਿੰਦੀਆਂ ਨੇ ਸਰੀਰ ਦੇ ਮਰਨ ਤੋਂ ਬਾਅਦ ਵੀ। ਮੈਨੂੰ ਇਉਂ ਲੱਗਦਾ ਜਿਵੇਂ ਅੱਖਾਂ ਕਹਿ ਰਹੀਆਂ ਹੋਣ, ਅਸੀਂ ਅਜੇ ਹੋਰ ਦੇਖਣਾ ਚਾਹੁੰਦੀਆਂ ਹਨ, ਸਾਨੂੰ ਕੋਈ ਲੈ ਜਾਏ। ਪਿੱਛੇ ਥੋੜ੍ਹੇ ਦਿਨਾਂ ਦੀ ਗੱਲ ਸੀ, ਇੱਕ ਡੈਥ ਹੋਈ, ਅੱਖਾਂ ਕੌਂਸਲਿੰਗ ਟੀਮ ਭੇਜੀ, ਅੱਖਾਂ ਮਿਲ ਗਈਆਂ। ਤਾਂ ਕਿ ਮੈਂ ਆਪਣੇ ਜੀਵਨ ਦੀ ਤੁਹਾਡੀ ਸਿੱਖਿਆ ਅਨੁਸਾਰ ਜੁਗਤ ਬਣਾ ਸਕਾਂ। ਉੱਥੇ ਮੈਂ ਸਮੂਹ ਸਿੱਖ ਸੰਗਤਾਂ ਦਾ, ਖਾਸ ਕਰਕੇ ਭਾਈ ਗੁਰਕਪਾਲ ਸਿੰਘ ਜੀ ਦਾ, ਭਾਈ ਅਮਨਦੀਪ ਸਿੰਘ ਜੀ ਦਾ, ਇਹਨਾਂ ਨੂੰ ਮੈਂ ਵਧਾਈ ਦੇਣਾ, ਧੰਨਵਾਦ ਕਰਦਾ ਹੋਇਆ, ਜਿਨ੍ਹਾਂ ਤੋਂ ਮੇਰੇ ਸਤਿਗੁਰ ਸੇਵਾ ਲੈ ਰਹੇ ਹਨ। ਦੂਸਰੀ ਬੇਨਤੀ ਹੈ, 15-16 ਸਤੰਬਰ ਨੂੰ ਅਸੀਂ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਵੱਲੋਂ ਇੱਕ ਬਹੁਤ ਵੱਡਾ ਗੁਰਮਤਿ ਸਮਾਗਮ ਰੱਖਿਆ ਜਿਹੜਾ ਏਡਜ ਮੁਕਤ ਸਮਾਜ ਲਈ, ਨਸ਼ਾ ਮੁਕਤ ਸਮਾਜ ਲਈ, ਪ੍ਰਦੂਸ਼ਣ ਮੁਕਤ ਸਮਾਜ ਲਈ ਅਤੇ ਨੇਤਰਦਾਨ ਲਈ ਇੱਕ ਬਹੁਤ ਵੱਡਾ ਸਮਾਗਮ ਹੋਏਗਾ। ਜੇ ਦਿੱਲੀ ਦੀਆਂ ਸੰਗਤਾਂ ਪਹੁੰਚੀਆਂ ਨੇ, ਹੁੰਮ ਮਾ ਕੇ ਉੱਥੇ ਪਹੁੰਚੋ, ਜਿਸ ਦੇ ਵਿੱਚ ਜਿੱਥੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਸ਼ਤਾਬਦੀ ਮਨਾ ਰਹੇ ਹਾਂ, ਉੱਥੇ ਅਸੀਂ ਮਾਨਵਤਾ ਦੇ ਕਲਿਆਣ ਲਈ, ਮਨੁੱਖਤਾ ਦੀ ਭਲਾਈ ਲਈ ਵੀ ਕੁਝ ਕਰ ਸਕੀਏ, ਆਪਣੇ ਨੇਤਰਦਾਨ ਵੀ ਕਰਿਆ। ਕਿਉਂਕਿ ਜਿਉਂਦੇ ਜੀ ਇਹਨਾਂ ਅੱਖਾਂ ਨਾਲ ਰੱਜ ਕੇ ਵੇਖੋ, ਲੇਕਿਨ ਲਿਖ ਕੇ ਦੇ ਜਾਓ, ਸਾਡੇ ਸਰੀਰ ਛੱਡਣ ਤੋਂ ਬਾਅਦ ਇਹਨਾਂ ਅੱਖਾਂ ਨਾਲ ਹੋਰ ਕੋਈ ਵੇਖ ਲਵੇ। ਦੇਖੋ, ਸਰੀਰ ਮਰ ਜਾਂਦਾ ਹੈ, ਅੱਖਾਂ ਫਿਰ ਵੀ 6 ਘੰਟੇ ਜਿਉਂਦੀਆਂ ਰਹਿੰਦੀਆਂ ਨੇ ਸਰੀਰ ਦੇ ਮਰਨ ਤੋਂ ਬਾਅਦ ਵੀ। ਮੈਨੂੰ ਇਉਂ ਲੱਗਦਾ ਜਿਵੇਂ ਅੱਖਾਂ ਕਹਿ ਰਹੀਆਂ ਹੋਣ, ਅਸੀਂ ਅਜੇ ਹੋਰ ਦੇਖਣਾ ਚਾਹੁੰਦੀਆਂ ਹਨ, ਸਾਨੂੰ ਕੋਈ ਲੈ ਜਾਏ। ਪਿੱਛੇ ਥੋੜ੍ਹੇ ਦਿਨਾਂ ਦੀ ਗੱਲ ਸੀ, ਇੱਕ ਡੈਥ ਹੋਈ, ਅੱਖਾਂ ਕੌਂਸਲਿੰਗ ਟੀਮ ਭੇਜੀ, ਅੱਖਾਂ ਮਿਲ ਗਈਆਂ। ਇੱਕ ਸੀਤਾਪੁਰ ਦੀ ਬੱਚੀ ਨੂੰ ਅੱਖ ਪਾਈ, ਇੱਕ ਹੋਰ ਝੁੱਗੀ ਵਿੱਚ ਰਹਿਣ ਵਾਲੇ ਦੀ ਬੱਚੇ ਨੂੰ ਅੱਖ ਪਾਈ। ਜਦੋਂ ਜਿਸ ਦੀ ਡੈਥ ਹੋਈ ਉਸਦੇ ਭੋਗ 'ਤੇ ਲੈ ਕੇ ਗਏ, ਕੀਰਤਨ ਤੋਂ ਬਾਅਦ ਉਸ ਬੱਚੀ ਨੂੰ ਖੜ੍ਹਾ ਕੀਤਾ ਸਟੇਜ 'ਤੇ, ਆਹ ਵੇਖੋ ਤੁਹਾਡੇ ਬੰਦੇ ਦੀਆਂ ਅੱਖਾਂ ਨਾਲ ਇਹ ਬੱਚੀ ਵੇਖ ਰਹੀ ਹੈ, ਆਖੋ ਵਾਹਿਗੁਰੂ। ਦੇਖੋ, ਕਈਆਂ ਨੇ ਕਿਤਨੇ ਕਿਤਨੇ ਸਾਲ ਤੋਂ ਸੰਸਾਰ ਨਹੀਂ ਵੇਖਿਆ। ਜੇ ਆਪਾਂ ਲਿਖ ਕੇ ਦੇ ਜਾਵਾਂਗੇ, ਮੈਂ ਤਾਂ ਕਹਾਂਗਾ ਜੇ ਸਰੀਰ ਦਾ ਕੋਈ ਅੰਗ ਵੀ ਸਰੀਰ ਦੇ ਮਰਨ ਤੋਂ ਬਾਅਦ ਕਿਸੇ ਦੇ ਕੰਮ ਹੁੰਦਾ, ਮਿੱਟੀ ਬਣਾਉਣ ਦੀ ਬਜਾਏ ਤਾਂ ਦੇ ਦੇਣਾ ਚਾਹੀਦਾ, ਆਖੋ ਵਾਹਿਗੁਰੂ। ਨੇਤਰਦਾਨ ਕਰੋ, ਆਖੋ ਵਾਹਿਗੁਰੂ। ਆਓ, ਤੁਹਾਡੇ ਕੋਲ ਪਿਓ ਦਾਦੇ ਦਾ ਖਜ਼ਾਨਾ ਹੈ ਗੁਰਬਾਣੀ, ਇਸ ਖਜ਼ਾਨੇ ਨੂੰ ਲੈ ਕੇ, ਇਸ ਦੀ ਖਜ਼ਾਨੇ ਦੀ ਵਰਤੋਂ ਕਰਕੇ ਸਮਝਾਓ ਏਡਜ ਮੁਕਤ ਸਮਾਜ ਲਈ। ਇਲਾਜ ਤਾਂ ਡਾਕਟਰ ਕਰਨਗੇ, ਆਪਾਂ ਪ੍ਰਚਾਰ ਕਰੀਏ ਏਡਜ ਦੇ ਕਾਰਨ ਕੀ ਹਨ, ਉਹਨਾਂ ਕਾਰਨਾਂ ਤੋਂ ਬਚਾਓ। ਪ੍ਰਦੂਸ਼ਣ ਮੁਕਤ ਸਮਾਜ ਲਈ ਮਨ ਦਾ ਪ੍ਰਦੂਸ਼ਣ ਗੁਰਬਾਣੀ ਨਾਲ ਮੁਕਾਓ। ਜੇ ਮਨ ਦਾ ਪ੍ਰਦੂਸ਼ਣ ਮਰ ਗਿਆ ਨਾ, ਬਾਹਰਲਾ ਪ੍ਰਦੂਸ਼ਣ ਠੀਕ ਹੋ ਜਾਏਗਾ, ਆਖੋ ਵਾਹਿਗੁਰੂ। ਇਹ ਮਨ ਮੈਲੇ ਹੀ ਬਾਹਰ ਗੰਦਗੀ ਪਾਉਂਦੇ ਨੇ। ਬੂਟੇ ਲਗਾਓ, ਬ੍ਰਿਕਸ਼ ਲਗਾਓ, ਨਸ਼ਾ ਮੁਕਤ ਸਮਾਜ ਲਈ ਆਓ ਅੱਗੇ। ਅੱਜ ਨਸ਼ਿਆਂ ਨੇ ਮਨੁੱਖਤਾ ਦੀ ਰੀੜ੍ਹ ਦੀ ਹੱਡੀ ਤੋੜੀ ਹੋਈ ਹੈ, ਆਖੋ ਵਾਹਿਗੁਰੂ। ਤੁਹਾਡੇ ਕੋਲ ਗੁਰਬਾਣੀ ਹੈ, ਗੁਰਬਾਣੀ ਦੇ ਖਜ਼ਾਨੇ ਨੂੰ ਵਰਤੋ। ਆਓ, ਆਉਣ ਵਾਲੀ ਪਲੀਰੀ ਨੂੰ ਬਚਾਓ, ਤਾਂ ਕਿ ਤੁਹਾਡਾ ਵੀ ਭਲਾ ਅਤੇ ਆਉਣ ਵਾਲੀ ਪਲੀਰੀ ਦਾ ਵੀ ਭਲਾ। ਹੁਣ ਮੇਰੇ ਕੋਲ ਸਮਾਂ ਨਹੀਂ, ਦਾਸ ਨੇ ਬਹੁਤ ਜ਼ਰੂਰੀ ਪਹੁੰਚਣਾ, ਵਾਪਸ ਹੁਣੇ ਹੀ ਜਾਣਾ, ਇਸ ਕਰਕੇ ਦਾਸ ਖਿਮਾ ਮੰਗਦਾ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਮੈਂ ਤਾਂ 9:30 ਤੱਕ ਬੈਠਣਾ ਸੀ, ਪਰ ਤੁਹਾਡੇ ਪਿਆਰ ਵਿੱਚ ਦੇਖ ਕੇ मेरे को समय का बंधन नहीं होया क्योंकि दस अज सारा दिन फतेहगढ़ साहब ज्योति स्वरूप समागम सन बहुत वड्डा विशाल इकट्ठ विच अज सारा दिन समागम होंदे रहे ते उस तो बाद दास शाम चार बजे उत्थों पहुँचया तो इधर आ गया आखो वाहिगुरू इस करके सवेर तो फिर प्रोग्राम शुरू हैं गज के फतेह बुलाओ सरबत का भला मंगता होया तुहाडे सारयां दा भला मंगता होया दास फतेह बुलाउंदा है गज के फतेह बुलाउणा तुहाडी फतेह दे आसरे नाल जीउणा गज के फतेह बुलाओ प्यार दी वाहिगुरू जी का खालसा वाहिगुरू जी की फतेह।